ਜਿਹੜੀ ਵਿਚਾਰ ਅਸੀਂ ਸ਼ੁਰੂ ਕਰਨ ਲੱਗੇ ਹਾਂ ਸਤਿਗੁਰੂ ਜੀ ਦੀ ਬਾਣੀ ਦੇ ਆਧਾਰ 'ਤੇ ਮੈਂ ਵਿਆਖਿਆ ਕਰਾਂਗਾ। ਅਤੇ ਮਨ ਮੇਰੇ ਸੀ ਬੜੇ ਚਿਰ ਦਾ ਕਿ ਜਿਹੜੇ ਸਿੱਖ ਭਾਈ ਗੁਰਦਾਸ ਸਾਹਿਬ ਨੇ ਲਿਖੇ ਨੇ ਸਿਰਫ ਉਹਨਾਂ ਦੇ ਨਾਮ ਦਿੱਤੇ ਆ, ਕਿੰਨਾ ਚੰਗਾ ਹੋਵੇ ਸੰਗਤ ਵਿੱਚ ਉਹਦੀ ਵਿਚਾਰ ਹੋ ਜਾਵੇ ਵੀ ਇਹ ਕੌਣ ਸਨ। ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ 6ਵੇਂ ਪਾਤਸ਼ਾਹ ਤੱਕ ਸਿੱਖਾਂ ਦੇ ਨਾਮ ਦਿੱਤੇ ਆ ਭਾਈ ਗੁਰਦਾਸ ਸਾਹਿਬ ਨੇ। ਅਸੀਂ ਤਾਂ ਸ਼ੁਰੂ ਕੀਤੇ ਆ ਸਿਰਫ ਗੁਰੂ ਨਾਨਕ ਸਾਹਿਬ ਦੇ ਵਿਚਾਰਾਂਗੇ, ਕਿਉਂਕਿ ਮਹਾਰਾਜ ਦਾ 550 ਸਾਲ ਆ। ਇਹ ਭਾਈ ਗੁਰਦਾਸ ਸਾਹਿਬ ਮਹਾਰਾਜ ਉਹਨਾਂ ਨੇ 11ਵੀਂ ਵਾਰ ਹੈ, ਮੈਂ ਲਫਜ਼ ਆਪ ਨੂੰ ਸੁਣਾ ਦਿੰਦਾ, 11ਵੀਂ ਵਾਰ ਹੈ। 11ਵੀਂ ਵਾਰ ਵਿੱਚੋਂ 12 ਪੌੜੀਆਂ ਜਦੋਂ ਸਮਾਪਤ ਹੁੰਦੀਆਂ ਨੇ ਅਤੇ 13ਵੀਂ ਪੌੜੀ ਵਿੱਚੋਂ ਸ਼ੁਰੂ ਕਰਦੇ ਨੇ ਸਿੱਖਾਂ ਦੇ ਨਾਮ। ਉਹ ਜਿਹੜਾ ਪਹਿਲਾ ਨਾਮ ਇਹਨਾਂ ਨੂੰ ਕਹਿ ਦਿੱਤਾ ਵੀ ਤੁਸੀਂ ਰੋਜ਼ ਉਹ ਨਾਮ ਜ਼ਰੂਰ ਉੱਤੇ ਦੇ ਦਿਆ ਕਰਿਆ ਜੇ, ਕਿਉਂਕਿ ਸੰਗਤ ਦਾ ਧਿਆਨ ਰਹੇ ਵੀ ਆਪਾਂ ਕਿਹੜਾ ਨਾਮ ਵਿਚਾਰ ਰਹੇ। ਹੁਣ ਇਹ ਜਿਹੜੀਆਂ ਪਹਿਲੀਆਂ ਇਸ ਤੋਂ ਅੱਗੇ 12 ਪੌੜੀਆਂ ਨੇ, ਉਸ ਵਿੱਚ ਭਾਈ ਗੁਰਦਾਸ ਸਾਹਿਬ ਨੇ ਗੁਰੂ ਦੀ ਸਿੱਖ ਉੱਤੇ ਜਿਹੜੀ ਕਿਰਪਾ ਹੈ ਅਤੇ ਗੁਰੂ ਕੀ ਬਖਸ਼ਿਸ਼ ਕਰਦਾ ਉਹਦਾ ਜ਼ਿਕਰ ਕੀਤਾ। ਇਹਦੇ ਅਸਲ 'ਚ ਜੇ ਆਪ ਜੀ ਨੇ ਪੜ੍ਹਨਾ ਹੋਵੇ ਹੈ ਪੁਰਾਤਨ ਸ਼ਬਦਾਵਲੀ, ਇੱਕ ਕਿਤਾਬ ਹੈ ਉਹਦਾ ਨਾਮ ਹੈ ਸਿੱਖਾਂ ਦੀ ਭਗਤ ਮਾਲ। ਇਹ ਸਭ ਤੋਂ ਪਹਿਲਾਂ ਐਡਿਟ ਕੀਤੀ ਸੀ ਸ਼੍ਰੀਮਾਨ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ। ਮੈਂ ਆਪ ਨੂੰ ਬੇਨਤੀ ਕਰਾਂ ਕਿ ਭਾਈ ਗੁਰਦਾਸ ਸਾਹਿਬ ਜੀ ਨੇ ਸਿਰਫ ਨਾਮ ਲਿਖ ਦਿੱਤੇ, ਹਾਂ ਕੁਝ ਕੁਝ ਦੀਆਂ ਜਾਤਾਂ ਦਾ ਜ਼ਿਕਰ ਕੀਤਾ, ਇਹਦੀ ਗੋਤ ਕੀ ਸੀ, ਇਹਨੂੰ ਅਸੀਂ ਝੁਠਲਾ ਨਹੀਂ ਸਕਦੇ। ਗੋਤ ਦਾ ਜਾਤ ਦਾ ਹੰਕਾਰ ਮਾੜਾ ਹੈ, ਪਰ ਖੁੱਲ ਦਿਲੀ ਨਾਲ ਸੁਣਿਓ ਗੁਰੂ ਗ੍ਰੰਥ ਸਾਹਿਬ 'ਚ ਕਈ ਥਾਵਾਂ 'ਤੇ ਇਹਦਾ ਜ਼ਿਕਰ ਕੀਤਾ ਗਿਆ। ਹੁਣ ਜਦੋਂ ਅਸੀਂ ਪਾਠ ਕਰਦੇ ਹਾਂ, ਰਵਿਦਾਸ ਚਮਾਰ ਉਸਤਤ ਕਰੇ ਹਰ ਕੀਰਤ ਨਿਮਖ ਗਾਏ, ਕਿ ਉਹਨਾਂ ਦੇ ਕਿੱਤੇ ਦਾ ਨਾਮ ਦਾ ਜ਼ਿਕਰ ਨਹੀਂ ਕੀਤਾ ਗਿਆ। ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਏ ਬਣਾਵੇ, ਭੱਲਾ ਸ਼ਬਦ ਵਰਤੇ। ਸੋਢੀ ਸਿੱਖ ਸਕਲ ਤਾਰਨ ਕੋ ਅਬ ਗੁਰ ਰਾਮਦਾਸ ਕੋ ਮਿਲੀ ਵਡਾਈ, ਸੋਢੀ ਸ਼ਬਦ ਵਰਤੇ। ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵਿੱਚ ਜੋਤ ਜਗਾਵੇ, ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ। ਗੁਰੂ ਨਾਨਕ ਸਾਹਿਬ ਬਾਰੇ ਸ਼ਬਦ ਵਰਤੇ, ਤਿੰਨ ਬੇਦੀਆਂ ਕੀ ਕੁੱਲ ਵਿਖੇ ਪ੍ਰਗਟੇ ਨਾਨਕ ਰਾਏ। ਯਾਦ ਰੱਖਿਓ ਜਾਤ ਦਾ ਗਰਭ ਮਾੜਾ ਹੈ, ਹਾਲਾਂਕਿ ਮਹਾਰਾਜ ਇੱਕ ਤਾਂ ਸਰਲੇਖ ਵਰਤੇ, ਰਾਮ ਕਲੀ ਕੀ ਵਾਰ ਰਾਏ ਬਲਵੰਡ ਤਥਾ ਸੱਤੈ ਡੂਮ ਆਖੀ। ਇਹਨੂੰ ਅਸੀਂ ਸਵੀਕਾਰੀਏ ਜਿਹੜੇ ਮਹਾਰਾਜ ਨੇ ਸ਼ਬਦ ਵਰਤੇ। ਗੁਰੂ ਸਾਹਿਬ ਮਹਾਰਾਜ ਨੇ ਇੱਥੇ ਜਿਹੜਾ ਸ਼ਬਦ ਵਰਤਿਆ ਹੈ ਇਹਦੇ ਵਿੱਚ ਕੁਝ ਕੀ ਦੀਆਂ ਜਾਤਾਂ ਦਾ ਜ਼ਿਕਰ ਵੀ ਕੀਤਾ। ਹੁਣ ਇਹ ਬੇਨਤੀ ਕਰਾਂਗਾ, ਜਿਹੜੀ ਇਹ 11ਵੀਂ ਵਾਰ ਹੈ ਇਸ ਦੀ 13ਵੀਂ ਪੌੜੀ 'ਚ ਨਾਮ ਸ਼ੁਰੂ ਹੁੰਦੇ। ਪਹਿਲਾਂ ਭਾਈ ਗੁਰਦਾਸ ਸਾਹਿਬ ਇੱਕ ਜਿਹੜੀ ਪੌੜੀ ਕਹਿੰਦੇ ਆ, ਉਹ ਮੈਂ ਥੋੜ੍ਹੀ ਜਿਹੀ ਤੁਹਾਨੂੰ ਸੁਣਾਉਣੀ ਹੈ ਜਿੱਥੋਂ ਇਹ ਵਾਰ ਸ਼ੁਰੂ ਹੁੰਦੀ। ਇਹਦੀ ਜਿਹੜੀ ਸਿੱਖਾਂ ਦੀ ਭਗਤ ਮਾਲ ਹੈ ਇਸ ਦੀ ਬਾਰੇ ਕਿਹਾ ਜਾਂਦਾ ਹੈ, ਇਹ ਭਾਈ ਸਾਹਿਬ ਭਾਈ ਮਨੀ ਸਿੰਘ ਨੇ ਇਹਨਾਂ ਸਿੱਖਾਂ ਦੇ ਨਾਵਾਂ ਦੀ ਵਿਆਖਿਆ ਕੀਤੀ। ਗੁਰਮੁਖੋ ਪਲੀਜ਼ ਥੋੜ੍ਹੀ ਜਿਹੀ ਇਕਾਗਰਤਾ ਬਣਾਇਓ। ਮੈਂ ਹਉਮੈ 'ਚ ਨਹੀਂ ਕਹਿੰਦਾ, ਬੰਦਾ ਮਿਹਨਤ ਕਰਕੇ ਆਇਆ ਹੁੰਦਾ ਵੀ ਆਪਾਂ ਸੰਗਤ ਨੂੰ ਕੀ ਸੁਣਾਉਣਾ, ਥੋੜ੍ਹਾ ਜਿਹਾ ਟਿਕਾ ਬਖਸ਼ਿਓ। ਭਾਈ ਮਨੀ ਸਿੰਘ ਇਹਦੀ ਭੂਮਿਕਾ 'ਚ ਲਿਖਦੇ ਆ, ਇਹ ਸਾਰੇ ਸਿੱਖਾਂ ਦੇ ਨਾਮ 'ਤੇ ਥੋੜ੍ਹੀ ਥੋੜ੍ਹੀ ਉਹਨਾਂ ਵਿਆਖਿਆ ਕੀਤੀ। ਉਹ ਲਿਖਦੇ ਆ ਵੀ ਇੱਕ ਦਿਨ ਸਿੱਖਾਂ ਨੇ ਭਾਈ ਮਨੀ ਸਿੰਘ ਜੀ ਨੂੰ ਬੇਨਤੀ ਕੀਤੀ, ਜਿਹੜੀ ਸ਼ਬਦਾਵਲੀ ਉਸ ਗ੍ਰੰਥ 'ਚ ਵਰਤੀ ਮੈਂ ਉਹ ਨਹੀਂ ਵਰਤਾਂਗਾ, ਮੈਂ ਪੰਜਾਬੀ ਦੇ ਸ਼ਬਦ ਵਰਤਾਂਗਾ। ਉਹਨਾਂ ਬੇਨਤੀ ਕੀਤੀ ਭਾਈ ਮਨੀ ਸਿੰਘ ਜੀ ਨੂੰ, ਭਾਈ ਸਾਹਿਬ ਜੀ, ਕਿ ਭਾਈ ਗੁਰਦਾਸ ਸਾਹਿਬ ਜੀ ਨੇ ਆਪਣੀ 11ਵੀਂ ਵਾਰ ਦੀ 12ਵੀਂ ਪੌੜੀ ਤੋਂ ਇਹ ਜਿਹੜੇ ਸਿੱਖ ਨੇ ਉਹਨਾਂ ਦਾ ਜ਼ਿਕਰ ਕੀਤਾ ਹੈ 11ਵੀਂ ਵਾਰ ਵਿੱਚ, ਅਤੇ ਸਾਨੂੰ ਇਹ ਦੱਸੋ, ਨਾਮ ਤਾਂ ਅਸੀਂ ਪੜ੍ਹ ਲੈਂਦੇ ਹਾਂ, ਇਹਨਾਂ ਦੇ ਜੀਵਨ ਦੀ ਵਿਆਖਿਆ ਕੀ ਹੈ, ਇਹ ਕੌਣ ਸਨ ਜਿਨ੍ਹਾਂ ਦੇ ਨਾਮ ਦਿੱਤੇ। ਅਤੇ ਅਗਲੀ ਗੱਲ ਉਹਨਾਂ ਨੇ ਜਿਹੜੇ ਕਈ ਭਾਈ ਸਾਹਿਬ ਨੂੰ, ਭਾਈ ਮਨੀ ਸਿੰਘ ਜੀ ਨੂੰ, ਕਿ ਭਾਈ ਸਾਹਿਬ ਜੀ ਉਹਨਾਂ ਦੀਆਂ ਕਰਮ ਅਤੇ ਕਰਤੂਤਾਂ, ਗੁਰਮੁਖੋ ਇੱਥੇ ਸ਼ਬਦ ਕਰਤੂਤ ਦਾ ਅਰਥ ਬਿਲਕੁਲ ਨੈਗੇਟਿਵ ਸੈਂਸ 'ਚ ਨਹੀਂ ਲਿਜਾਣਾ। ਕਰਤੂਤ ਲਫਜ਼ ਮਾੜਾ ਨਹੀਂ, ਕਰਤੂਤ ਦਾ ਲਫਜ਼ੀ ਅਰਥ ਹੈ ਕੀਤੇ ਹੋਏ ਕੰਮ, ਉਹਨਾਂ ਦੇ ਕਰਮ ਕਰਤੂਤ ਜਿਹੜੀ ਹੈ। ਮੈਂ ਇੱਕ ਪੁਰਾਤਨ ਗ੍ਰੰਥ ਇਹ ਵੀ ਪੜ੍ਹਿਆ ਅਰਦਾਸ ਬਾਰੇ, ਮੇਰੇ ਕੋਲ ਉਹ ਖਰੜਾ ਜਿਹਾ ਚਲਾ ਗਿਆ ਘਰੋਂ ਲਾਇਬ੍ਰੇਰੀ 'ਚੋਂ। ਉਹ 'ਚ ਸਿੱਖ ਅਰਦਾਸ ਕਰਦੇ ਨੇ, ਸਤਿਗੁਰੂ ਜੀ ਹਮੇ ਪੁਰਾਤਨ ਸਿੱਖੋ ਕੀ ਕਰਤੂਤੋਂ ਪਰ ਚਲਨੇ ਕਾ ਬਲ ਬਖਸ਼ੋ। ਮਨ 'ਚ ਹੈ ਵੀ ਕਰਤੂਤ ਸ਼ਬਦ ਮਾੜਾ ਨਹੀਂ, ਕਿਉਂਕਿ ਮੈਨੂੰ ਪਤਾ ਇਹ ਸ਼ਬਦ ਆ ਗਿਆ ਕਰਤੂਤ ਪਸ਼ੂ ਕੀ, ਮਾਨਸ ਜਾਤ ਆਪਾਂ ਉਹ ਸ਼ਬਦ ਵਰਤਿਆ ਮਹਾਰਾਜ ਨੇ ਵੀ ਕੰਮ ਤੂੰ ਡੰਗਰਾਂ ਵਾਲੇ ਕਰਨਾ ਪਿਆ, ਸਿੱਧੇ ਪੰਜਾਬੀ ਸ਼ਬਦ ਵਰਤਾ, ਕੰਮ ਲਫ਼ ਚੰਗਾ ਵੀ ਹੈ ਕੰਮ ਮਾੜਾ ਵੀ। ਉਹ ਕਹਿੰਦੇ ਸਾਨੂੰ ਉਹ ਸਿੱਖਾਂ ਦਾ ਜੀਵਨ ਕਿੱਥੋਂ ਮਿਲੇ, ਅਸੀਂ ਉਹਨਾਂ ਦੀਆਂ ਕਰਮ ਕਰਤੂਤਾਂ 'ਤੇ ਚੱਲੀਏ। ਫਿਰ ਭਾਈ ਮਨੀ ਸਿੰਘ ਅੱਗੇ ਉੱਤਰ ਦਿੰਦੇ ਆ, ਕਹਿੰਦੇ ਨੇ ਭਾਈ ਗੁਰਸਿੱਖੋ, ਇਸ ਬਾਰੇ ਅਸੀਂ ਸ੍ਰੀ ਸਾਹਿਬ ਜੀ ਨੂੰ ਵੀ ਪੁੱਛਿਆ ਸੀ। ਸ੍ਰੀ ਸਾਹਿਬ ਦਾ ਮਤਲਬ ਗੁਰੂ ਗੋਬਿੰਦ ਸਿੰਘ ਜੀ ਨੂੰ। ਕਹਿੰਦੇ ਨੇ ਅਸੀਂ ਸ੍ਰੀ ਸਾਹਿਬ ਜੀ ਨੂੰ ਪੁੱਛਿਆ ਸੀ, ਪਾਤਸ਼ਾਹ ਦਸਵੇਂ ਨੂੰ ਪੁੱਛਿਆ ਸੀ ਮਹਾਰਾਜ, ਕਿ ਭਾਈ ਗੁਰਦਾਸ ਸਾਹਿਬ ਜਿਹੜੇ ਨੇ ਉਹਨਾਂ ਸਿੱਖਾਂ ਦੇ ਨਾਮ ਦਿੱਤੇ ਨੇ, ਕੌਣ ਸਿੱਖ ਨੇ? ਅਤੇ ਭਾਈ ਮਨੀ ਸਿੰਘ ਵਰਗਾ ਵਿਦਵਾਨ, ਯਾਦ ਰੱਖਿਓ ਗੁਰੂ ਗੋਬਿੰਦ ਸਿੰਘ ਤੋਂ ਤਕਰੀਬਨ 22 ਸਾਲ ਵੱਡੇ ਸਨ ਭਾਈ ਮਨੀ ਸਿੰਘ ਜੀ ਉਮਰ ਕਰਕੇ, ਕਿਉਂਕਿ ਭਾਈ ਮਨੀ ਸਿੰਘ ਦੇ ਜਿਹੜੇ ਦਾਦਾ ਜੀ ਨੇ ਅੰਮ੍ਰਿਤਸਰ ਦੀ ਪਹਿਲੀ ਜੰਗ ਸ਼ਹੀਦ ਹੋਏ ਨੇ ਭਾਈ ਬੱਲੂ ਰਾਓ। ਭਾਈ ਮਨੀ ਸਿੰਘ ਦੇ ਪਿਤਾ ਨੇ ਭਾਈ ਮਾਈ ਦਾਸ, ਇਹ ਗੁਰੂ ਹਰਿਰਾਇ ਸਾਹਿਬ ਕੋਲ ਆਪਣੇ ਬੱਚਿਆਂ ਨੂੰ ਲੈ ਕੇ ਆਏ, ਅਤੇ ਜਦੋਂ ਭਾਈ ਮਨੀ ਸਿੰਘ ਨੇ ਸਾਰੇ ਜਿਹੜੇ ਉਹਨਾਂ ਬੇਟੇ ਸਨ ਭਾਈ ਮਾਈ ਦਾਸ ਦੇ ਮੱਥਾ ਟੇਕਿਆ, ਅਤੇ ਮਹਾਰਾਜ ਜੀ ਨੇ ਇਹ ਪੁੱਛ ਲਿਆ, ਕਹਿਣ ਲੱਗੇ ਇਸ ਕਾ ਨਾਮ ਕੀ? ਉਦੋਂ ਸੀ ਨਾਮ ਮਨੀ ਰਾਮ, ਸਿੰਘ ਤਾਂ ਅੰਮ੍ਰਿਤ ਛਕਣ ਤੋਂ ਬਾਅਦ ਬਣਿਆ। ਕਹਿਣ ਲੱਗੇ ਮਹਾਰਾਜ ਇਹ ਮਨੀਆਂ ਹੈ, ਨਾਮ ਸੀ ਮਨੀ ਰਾਮ। ਮਾਪਿਆਂ ਕਹਿੰਦੇ ਸਨ ਲਾੜਨਾ ਮਨੀਆਂ, ਅਤੇ ਗੁਰੂ ਹਰਿਰਾਇ ਸਾਹਿਬ ਕਹਿੰਦੇ ਨੇ ਮਾਈ ਦਾਸ ਇਹ ਮਨੀਆਂ ਗੁਨੀਆਂ ਜਗ ਹੋਵੋ। ਇਹ ਗੁਰੂ ਹਰਿਰਾਇ ਸਾਹਿਬ ਨੇ ਕਿਹਾ ਮਨੀ ਮਨੀਆਂ ਗੁਨੀਆਂ ਹੋਵੇਗਾ ਦੁਨੀਆਂ 'ਚ। ਭਾਈ ਸਾਹਿਬ ਬਹੁਤ ਵਿਦਵਾਨ ਸਨ, ਉਹਨਾਂ ਦੀ ਜਨਮ ਸਾਖੀ ਇਹ ਗਿਆਨ ਰਤਨਾਵਲੀ ਹੈ। ਦਸ਼ਮੇਸ਼ ਜੀ ਦੀ ਰਚਨਾ ਇਕੱਠਾ ਕਰਨ ਵਿੱਚ ਉਹਨਾਂ ਦਾ ਬੜਾ ਵੱਡਾ ਯੋਗਦਾਨ ਹੈ। ਮੈਂ ਆਪ ਨੂੰ ਬੇਨਤੀ ਕਰਾਂ, ਦਰਬਾਰ ਸਾਹਿਬ ਅਤੇ ਅਕਾਲ ਤਖਤ ਸਾਹਿਬ ਦੀ ਸੇਵਾ ਉਹ ਨਿਭਾਉਂਦੇ ਰਹੇ। ਉਹ ਸਿੱਖਾਂ ਨੂੰ ਇਕੱਠੇ ਜਦੋਂ ਬੰਦਈਆਂ ਅਤੇ ਤੱਤਾਂ ਤੱਤ ਖਾਲਸੇ ਦਾ ਝਗੜਾ ਪਿਆ, ਭਾਈ ਮਨੀ ਸਿੰਘ ਦੀ ਸ਼ਖਸੀਅਤ ਸੀ ਜਿਹਨੇ ਸਾਰੇ ਝਗੜੇ ਨੂੰ ਨਿਬੇੜਿਆ। ਭਾਈ ਸਾਹਿਬ ਚਾਹੁੰਦੇ ਸਨ ਸਿੱਖ ਇਕੱਠੇ ਹੋਣ, ਤਰੱਕੀ ਹੋਵੇ। ਉਹਨਾਂ ਦਾ ਬੰਦ ਇਸੇ ਕਰਕੇ ਕੱਟਿਆ ਗਿਆ, ਸਿੱਖਾਂ ਦਾ ਇਕੱਠ ਕਰਨਾ ਚਾਹੁੰਦੇ ਸਨ। ਉਹਨਾਂ ਦਾ ਜੀਵਨ ਹੈ ਸ਼ਹੀਦ ਬਿਲਾਸ, ਇਹ ਹੈ ਕਵਿਤਾ। ਮੈਂ ਇੱਕ ਥੋੜ੍ਹਾ ਜਿਹਾ ਕਵਿਤਾ ਆਪ ਨੂੰ ਸੁਣਾ ਦਿੰਦਾ ਭਾਈ ਸਾਹਿਬ ਦੇ ਜੀਵਨ ਬਾਰੇ, ਅਤੇ ਉਹਦੇ ਉਹ 'ਚ ਲਿਖਿਆ ਸ਼ਹੀਦ ਬਿਲਾਸ ਸੇਵਾ ਸਿੰਘ ਦਾ ਲਿਖਿਆ ਹੋਇਆ, ਉਹ 'ਚ ਲਿਖਦੇ ਨੇ ਸੇਵਾ ਸੀ ਕਰੰਤ ਅਤੇ ਰਹੰਤ ਗੁਰਾ ਪਾਸ ਸਦਾ, ਲਿਖ ਲਿਖ ਬਾਣੀ ਕਰੇ ਪੋਥੀਆਂ ਤਿਆਰ ਏ, ਪੜ੍ਹਦਾ ਪੜ੍ਹਾਉਂਦਾ ਅਤੇ ਜਿਤਾਉਂਦਾ ਨਹੀਂ ਆਪ ਤਾਂ ਹੀ, ਮਨ ਨੀਵਾਂ ਮਤ ਉੱਚੀ ਇਹ ਦਿਲ ਧਾਰ ਹੇ, ਹਠੀ ਜਤੀ ਤੱਪੀ ਸਿੱਖੀ ਸਿਦਕ ਦਾ ਪੁਤਲਾ ਸੀ, ਸਾਖੀਆਂ ਸਿਦਕ ਦੀਆਂ ਕਰਦਾ ਤਿਆਰ ਏ, ਸੇਵਾ ਕਰੀ ਇਵੇਂ ਕਿਵੇਂ ਬੀਤ ਗਏ ਵਰਤ ਕਈ, ਯੁੱਧ ਦੇ ਕਰਨ ਵਿੱਚ ਵੱਡਾ ਹੁਸ਼ਿਆਰ। ਉਸ ਕਵਿਤੇ ਸਭ ਕੁਝ ਦੱਸਦਾ, ਗੁਣੀ ਹੈ, ਗਿਆਨੀ ਹੈ, ਜਪੀ ਹੈ, ਤਪੀ ਹੈ, ਇਹ ਇਤਿਹਾਸ ਲਿਖਦਾ। ਉਹ ਕਹਿੰਦੇ ਨੇ ਇਹ ਹਿਸਟਰੀ ਲਿਖ ਰਹੇ। ਹੁਣ ਸਿੱਖ ਪੁੱਛਦੇ ਨੇ ਭਾਈ ਸਾਹਿਬ ਕੋਲ ਬੈਠੇ ਆ, ਜੇ ਇਹ 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 ਕਦੋਂ ਵਿਆਖਿਆ ਸ਼ੁਰੂ ਹੁੰਦੀ ਇਸ ਵਾਰ ਦੀ? ਕਹਿੰਦੇ ਆ ਵੀ ਸਾਨੂੰ ਇਹਨਾਂ ਸਿੱਖਾਂ ਦੇ ਕਰਮ ਕਰਤੂਤ ਦੱਸੋ। ਭਾਈ ਮਨੀ ਸਿੰਘ ਕਹਿੰਦੇ ਨੇ ਸਿੱਖਾਂ ਨੂੰ, ਜੀ ਅਸੀਂ ਸ੍ਰੀ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੂੰ ਪੁੱਛਿਆ ਸੀ ਕਿ ਸਾਨੂੰ ਇਹਨਾਂ ਸਿੱਖਾਂ ਦਾ ਵੇਰਵਾ ਦਿਓ। ਕਹਿੰਦੇ ਫਿਰ ਜੋ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਸੁਣਾਇਆ, ਕਹਿੰਦੇ ਅਸੀਂ ਤੁਹਾਨੂੰ ਸੁਣਾ ਦਿੰਦੇ ਹਾਂ, ਧਿਆਨ ਦੇ ਕੇ ਸੁਣਿਓ। ਇਹ ਸ਼ਬਦ ਭਾਈ ਸਾਹਿਬ ਕਹਿੰਦੇ ਇਹਦੀ ਵਿਆਖਿਆ ਕਰਨ ਲੱਗੇ। ਹੁਣ ਇਹ 'ਚ ਕੋਈ ਸ਼ੱਕ ਨਹੀਂ, ਕਈ ਥਾਵਾਂ 'ਤੇ ਮੈਨੂੰ ਲੱਗਦਾ ਲਿਖਾਰੀ ਜਦੋਂ ਉਤਾਰੇ ਹੁੰਦੇ ਨੇ ਗਲਤੀਆਂ ਹੁੰਦੀਆਂ ਨੇ। ਚਲੋ ਮੈਂ ਸਿਰਫ ਲਏ ਨੇ ਗੁਰੂ ਨਾਨਕ ਸਾਹਿਬ ਦੇ ਸਿੱਖ। ਭਾਈ ਮਨੀ ਸਿੰਘ ਫਿਰ ਇਹਨਾਂ ਦੀ ਵਿਆਖਿਆ ਕਰਦੇ ਆ। ਉੱਥੇ ਸਾਖੀ 'ਚ ਲਿਖਿਆ ਵੀ ਉਹ ਬੋਲਦੇ ਆ, ਸਿੱਖ ਸੁਣਦੇ ਆ, ਅਤੇ ਨਾਲ ਭਾਈ ਸਾਹਿਬ ਕਹਿੰਦੇ ਆ ਜਿਹੜਾ ਇਹਨਾਂ ਸਿੱਖਾਂ ਦੇ ਜੀਵਨ ਨੂੰ ਸਿਦਕ ਨਾਲ ਸੁਣੇਗਾ ਉਹਨੂੰ ਸਿੱਖੀ ਪ੍ਰਾਪਤ ਹੋਵੇਗੀ। ਇਹਦਾ ਮਤਲਬ ਬਾ ਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇ ਵੀ ਸਾਖੀ ਜੀਵਨ ਪਲਟੇਗੀ। ਹੁਣ ਭਾਈ ਸਾਹਿਬ ਜਦੋਂ ਬੋਲਦੇ ਆ, ਹੁਣ ਉਸ ਇਸ ਗ੍ਰੰਥ 'ਚ ਲਿਖਿਆ ਜੀ ਕਿ ਸਭ ਤੋਂ ਪਹਿਲਾਂ ਭਾਈ ਸਾਹਿਬ ਬੋਲਦੇ ਆ, ਸਿੱਖ ਸੁਣਦੇ ਆ, ਰੋਜ਼ ਉਹ ਸੁਣਾਉਂਦੇ ਆ। ਹੁਣ ਸਭ ਤੋਂ ਪਹਿਲਾਂ ਸਿੱਖ ਭਾਈ ਗੁਰਦਾਸ ਸਾਹਿਬ ਨੇ ਜਿਹੜਾ ਦਿੱਤਾ ਉਹ ਤੁਹਾਡੇ ਸਾਹਮਣੇ ਸਕਰੀਨ 'ਤੇ, ਨਾਮ ਹੈ ਤਾਰੂ ਪੋਪਟ ਤਾਰਿਆ ਗੁਰਮੁਖ ਬਾਲ ਸੁਭਾਏ ਉਦਾਸੀ। ਇਹਦੀ ਮੈਂ ਸ਼ੁਰੂਆਤ ਅੱਜ ਕਰ ਦਿੰਦਾ। ਤਾਰੂ ਉਸ ਦਾ ਨਾਮ ਹੈ, ਇੱਕ ਭਾਈ ਤਾਰੂ ਸਿੰਘ ਜੀ ਨੇ, ਆਪ ਨੂੰ ਪਤਾ ਹੈ ਪੂਲੇ ਪਿੰਡ ਵਾਲੇ ਜਿਨ੍ਹਾਂ ਦੀ ਖੋਪੜੀ ਉਤਾਰੀ ਕੀ। ਇਹ ਇਸ ਤਾਰੂ ਦੇ ਨਾਮ ਨਾਲ ਭੁਲੇਖਾ ਨਹੀਂ ਪੈਣਾ ਕਦੇ। ਦਾਸ ਨੂੰ ਪਤਾ, ਇੱਕ ਵਾਰ ਇਹਦੀ ਵਿਚਾਰ ਕੀਤੀ ਸੀ ਅਤੇ ਕੋਈ ਸੱਜਣ ਸੁਣੀ ਗਿਆ, ਖਿਮਾ ਕਰਿਓ ਉੱਠ ਕੇ ਕਹਿੰਦਾ ਤੁਹਾਂ ਇਤਿਹਾਸ ਹੀ ਬਦਲ ਦਿੱਤਾ, ਉਹਦੀ ਤਾਂ ਖੋਪੜੀ ਲੱਤੀ ਸੀ ਤੁਸੀਂ ਨਵੀਆਂ। ਮੈਂ ਕਿਹਾ ਗੁਰਮੁਖਾ ਮੈਂ ਉਹ ਨਹੀਂ ਸੁਣਾਇਆ ਜਿਹਦੀ ਖੋਪੜੀ ਲੱਤੀ ਸੀ। ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕਰਾਂਗਾ, ਇਸ ਸ਼ਬਦ ਨੂੰ ਧਿਆਨ 'ਚ ਰੱਖਿਓ। ਪਹਿਲਾ ਸਿੱਖ ਭਾਈ ਗੁਰਦਾਸ ਸਾਹਿਬ ਨੇ ਸਿੱਖਾਂ ਪਹਿਲਾਂ ਸਿੱਖ ਦਾ ਮਤਲਬ ਹੀ ਕਿ ਉਦੋਂ ਪਹਿਲਾਂ ਸਿੱਖ ਨਹੀਂ, ਸਿੱਖਾਂ ਦੀ ਨਾਮਾਵਲੀ 'ਚ ਪਹਿਲਾ ਸਿੱਖ, ਜਿਹੜੀ ਸੂਚੀ ਦਿੱਤੀ ਹੈ ਉਸ ਵਿੱਚ ਲਿਖਿਆ ਤਾਰੂ ਪੋਪਟ, ਤਾਰੂ ਉਹਦਾ ਨਾਮ ਹੈ। ਕੁਛ ਵਿਦਵਾਨ ਕਹਿੰਦੇ ਨੇ ਪੋਪਟ ਵੀ ਇੱਕ ਸਿੱਖ, ਪਰ ਕੁਛ ਵਿਦਵਾਨ ਉੱਥੇ ਕਹਿੰਦੇ ਆ ਭਾਈ ਮਨੀ ਸਿੰਘ ਜਿਹੜੀ ਵਿਆਖਿਆ ਕਰਦੇ ਨੇ, ਕਹਿੰਦੇ ਤਾਰੂ ਇਹਦਾ ਨਾਮ ਹੈ, ਪੋਪਟ ਇਹਦੀ ਜਾਤ ਹੈ। ਤਾਰੂ ਪੋਪਟ ਤਾਰਿਆ, ਇਹਦਾ ਅਰਥ ਹੋ ਗਿਆ ਗੁਰੂ ਨਾਨਕ ਸਾਹਿਬ ਨੇ ਤਾਰੂ ਪੋਪਟ ਨੂੰ ਤਾਰਿਆ, ਪਾਰ ਕੀਤਾ, ਇਹਦਾ ਉਤਾਰਾ ਕੀਤਾ। ਅਗਲਾ ਸ਼ਬਦ ਹੈ ਗੁਰਮੁਖ, ਇਹ ਤਾਰਿਆ ਗੁਰਮੁਖ ਬਣਾ ਦਿੱਤਾ। ਅਗਲਾ ਲਫ਼ਜ਼ ਹੈ ਬਾਲ। ਹਾਂ, ਮੈਨੂੰ ਇਹ ਵੀ ਪਤਾ ਹੈ ਕੁਛ ਵਿਦਵਾਨ ਇਸ ਬਾਲ ਸ਼ਬਦ ਦੇ ਅਰਥ ਭਾਈ ਬਾਲਾ ਜੀ ਨਾਲ ਵੀ ਕਰਦੇ ਆ, ਤਿੰਨ ਸਿੱਖ ਬਣਾਉਂਦੇ ਆ, ਤਾਰੂ ਪੋਪਟ ਅਤੇ ਬਾਲ। ਜੋ ਦਾਸ ਨੇ ਪੜ੍ਹਿਆ ਮੈਂ ਉਹ ਬੇਨਤੀ ਕਰਾਂਗਾ, ਤਾਰੂ ਪੋਪਟ ਤਾਰਿਆ, ਤਾਰੂ ਪੋਪਟ ਨੂੰ ਗੁਰੂ ਨਾਨਕ ਸਾਹਿਬ ਨੇ ਤਾਰ ਦਿੱਤਾ ਜੀ। ਗੁਰਮੁਖ ਇਹ ਗੁਰੂ ਦੇ ਸਨਮੁਖ ਹੋ ਗਿਆ, ਕਿਹੜੀ ਉਮਰ 'ਚ, ਬਾਲ ਉਮਰ ਵਿੱਚ, ਛੋਟੀ ਉਮਰ ਵਿੱਚ ਇਹ ਗੁਰਮੁਖ ਬਣ ਗਿਆ। ਕਿਉਂਕਿ ਗੁਰਮੁਖ ਲਫ਼ਜ਼ ਦਾ ਸੰਬੰਧ ਢਲੀ ਉਮਰ ਦੇ ਨਾਲ ਨਹੀਂ, ਗੁਰਮੁਖ ਲਫ਼ਜ਼ ਦਾ ਸੰਬੰਧ ਗੁਰਮੁਖੋ ਸਾਡੇ ਅੰਦਰ ਦੇ ਜੀਵਨ ਅਤੇ ਸੁਰਤ ਨਾਲ ਹੈ। ਤਾਰੂ ਪੋਪਟ ਤਾਰਿਆ ਗੁਰਮੁਖ ਬਾਲ ਸੁਭਾਏ ਉਦਾਸੀ। ਹੁਣ ਅਗਲਾ ਸ਼ਬਦ ਚੇਤੇ ਰੱਖਿਓ ਸੁਭਾਏ ਆਇਆ, ਭਾਏ ਦਾ ਲਫ਼ਜ਼ ਹੀ ਅਰਥ ਹੁੰਦਾ ਪ੍ਰੇਮ, ਅਤੇ ਸੁਭਾਏ ਦਾ ਅਰਥ ਹੈ ਪ੍ਰੇਮ ਸਚੁਕਤ, ਇਹਦਾ ਅਰਥ ਹੋ ਗਿਆ ਇਹਨੂੰ ਬਾਲ ਅਵਸਥਾ ਵਿੱਚ ਉਦਾਸੀ ਦਾ ਅਰਥ ਹੈ ਨਿਰਲੇਪ ਰਹਿਣਾ, ਸੰਸਾਰ ਵਿੱਚ ਰਹਿੰਦਾ ਹੈ ਪਰ ਗੁਰੂ ਨਾਨਕ ਸਾਹਿਬ ਨੇ ਇਸ ਬੱਚੇ 'ਤੇ ਇੰਨੀ ਕਿਰਪਾ ਕੀਤੀ, ਪਰਮਾਤਮਾ ਦੇ ਪ੍ਰੇਮ 'ਚ ਭਿੱਜ ਗਿਆ, ਇਸ ਗੁਰਮੁਖ ਨੂੰ ਗੁਰੂ ਨੇ ਬਾਲ ਅਵਸਥਾ ਵਿੱਚ ਵੀ ਬ੍ਰਹਮ ਗਿਆਨੀ ਬਣਾ ਦਿੱਤਾ। ਇਹਦੇ ਲਫ਼ਜ਼ ਹੁਣ ਅਗਾਂਹ ਸਾਖੀ ਸ਼ੁਰੂ ਹੋਵੇਗੀ, ਇਹ ਹੈ ਕੌਣ। ਮੈਂ ਇਹ ਜੋ ਇਹਨੂੰ ਕਿਹਾ ਗੁਰੂ ਜੀ ਨੇ, ਮੈਂ ਯਤਨ ਕਰਾਂਗਾ ਗੁਰਬਾਣੀ 'ਚੋਂ ਆਪਾਂ ਇਹਦੀ ਵਿਸਤਾਰ ਸ਼ਾਇਦ। ਤਾਰੂ ਪੋਪਟ ਤਾਰਿਆ ਗੁਰਮੁਖ ਬਾਲ ਸੁਭਾਏ ਉਦਾਸੀ। ਦਰਅਸਲ ਇਹ ਜਿਹੜੀ ਘਟਨਾ ਹੈ, ਭਾਈ ਤਾਰੂ ਦਾ ਪਿੰਡ, ਪਿੰਡ ਦਾ ਨਾਮ ਨਹੀਂ ਦਿੱਤਾ ਪਰ ਇਹ ਕਿਹਾ ਜਾਂਦਾ ਲਾਹੌਰ ਦੇ ਨਜ਼ਦੀਕ ਇਹਦਾ ਪਿੰਡ ਹੈ। ਹੁਣ ਭਾਈ ਮਨੀ ਸਿੰਘ ਦੀ ਇਹ ਭਗਤ ਮਾਲ 'ਚ ਅਤੇ ਕਵੀ ਸੰਤੋਖ ਸਿੰਘ ਦੇ ਗੁਰੂ ਨਾਨਕ ਪ੍ਰਕਾਸ਼ ਵਿੱਚ ਗੱਲਾਂ ਤਕਰੀਬਨ ਬਰਾਬਰ ਨੇ ਪਰ ਥੋੜ੍ਹਾ ਜਿਹਾ ਅੰਤਰ ਦੱਸਿਆ ਗਿਆ। ਕਹਿੰਦੇ ਨੇ ਕਰਤਾਰਪੁਰ ਗੁਰੂ ਨਾਨਕ ਸਾਹਿਬ ਜੀ ਵਿਸ਼ਰਾਮ ਕਰ ਰਹੇ ਆ ਜਾਂ ਉੱਥੇ ਕਰਤਾਰਪੁਰ ਧਰਮਸ਼ਾਲਾ 'ਚ ਬਖਸ਼ਿਸ਼ ਕਰਦੇ ਆ। ਇਹ ਬੱਚਾ ਰੋਜ਼ ਆਉਂਦਾ ਮਹਾਰਾਜ ਜੀ ਦੇ ਕੋਲ, ਇਹਦਾ ਮਤਲਬ ਇਹਦਾ ਪਰਿਵਾਰ ਕਰਤਾਰਪੁਰ ਆਇਆ। ਹਨੇਰੀ ਜਾਏ, ਮੀਂਹ ਜਾਏ, ਗਰਮੀ ਹੋਵੇ, ਅੱਤ ਦੀ ਸੀਤ ਵਗਦੀ ਹੋਵੇ, ਇਸ ਬੱਚੇ ਦਾ ਨੇਮ ਹੈ ਇਹਨੇ ਅੰਮ੍ਰਿਤ ਵੇਲੇ ਗੁਰੂ ਨਾਨਕ ਸਾਹਿਬ ਜੀ ਦੇ ਦਰਬਾਰ ਵਿੱਚ ਹਾਜ਼ਰ ਹੋਣਾ ਹੀ ਹੋਣਾ। ਇਹ ਆਉਂਦਾ ਅਤੇ ਕਰਦਾ ਕੀ ਹੈ, ਗੁਰੂ ਸਾਹਿਬ ਨੂੰ ਮੱਥਾ ਟੇਕਦਾ, ਨਿੱਕਾ ਜਿਹਾ ਬੱਚਾ। ਉੱਥੇ ਉਮਰ ਦੱਸੀ 10 ਬਰਸ ਕੀ, 10 ਸਾਲ ਦੀ ਉਮਰ ਵੀ ਲਿਖੀ ਕਿ 10 ਬਰਸ ਦਾ ਬੱਚਾ ਮਹਾਰਾਜ ਨੂੰ ਮੱਥਾ ਟੇਕਦਾ। ਜਦੋਂ ਗੁਰੂ ਸਾਹਿਬ ਕੀਰਤਨ ਕਰਦੇ ਆ, ਉਪਦੇਸ਼ ਕਰਦੇ ਆ, ਇਹ ਬੱਚਾ ਹੱਥ ਜੋੜ ਕੇ ਮਹਾਰਾਜ ਦੇ ਕੋਲ ਖਲੋਤਾ ਰਹਿੰਦਾ। ਜਿੰਨਾ ਸਮਾਂ ਮਹਾਰਾਜ ਨੇ ਬੈਠੇ ਰਹਿਣਾ, ਇਹਨੇ ਹੱਥ ਜੋੜ ਕੇ ਨੇਤਰ ਬੰਦ ਕਰਕੇ ਖਲੋਤੇ ਰਹਿੰਦਾ। ਗੁਰੂ ਸਾਹਿਬ ਇੱਕ ਦਿਨ ਕਹਿੰਦੇ ਆ ਸੰਗਤ ਨੂੰ, ਭਾਈ ਸਿੱਖੋ, ਇੰਨੀ ਸਰਦੀ, ਇਹ ਬੱਚਾ ਰੋਜ਼ ਨੇਮ ਨਾਲ ਆਉਂਦਾ, ਅੱਜ ਤੁਸੀਂ ਇਸ ਬੱਚੇ ਨੂੰ ਜਾਨ ਨਹੀਂ ਦੇਣਾ, ਇਹਨੂੰ ਕਹੋ ਸਾਨੂੰ ਮਿਲ ਕੇ ਜਾਏ। ਜਦੋਂ ਸਮਾਪਤੀ ਹੋਈ ਹੈ, ਭਾਈ ਤਾਰੂ ਨੇ ਮੱਥਾ ਟੇਕਿਆ ਅਤੇ ਸਿੱਖਾਂ ਨੇ ਕਿਹਾ ਮਹਾਰਾਜ ਆਪ ਜੀ ਨੂੰ ਅੱਜ ਤੁਹਾਨੂੰ ਯਾਦ ਕੀਤਾ ਬੇਟਾ, ਅਤੇ ਤੈਨੂੰ ਗੁਰੂ ਸਾਹਿਬ ਕੁਝ ਪੁੱਛਣਾ ਚਾਹੁੰਦੇ ਆ, ਤੈਨੂੰ ਕੁਝ ਦੱਸਣਾ ਚਾਹੁੰਦੇ ਆ। ਇਹ ਬੜਾ ਖੁਸ਼ ਹੁੰਦਾ। ਸਾਖੀਕਾਰ ਕਹਿੰਦਾ ਇਹ ਬੱਚਾ ਮਹਾਰਾਜ ਨੂੰ ਅੱਗੇ ਵੱਧ ਕੇ ਮੱਥਾ ਟੇਕਦਾ ਅਤੇ ਗੁਰੂ ਸਾਹਿਬ ਅਗਲਾ ਸਵਾਲ ਕਰਦੇ ਆ, ਤੇਰਾ ਨਾਮ ਕੀ? ਕਹਿੰਦਾ ਤਾਰੂ। ਗੁਰੂ ਸਾਹਿਬ ਕਹਿੰਦੇ ਆ ਤੂੰ ਬਿਨਾਂ ਨਾਗਾ, ਬਿਨਾਂ ਨੇਮ ਖੁੰਝਾਇਆ ਰੋਜ਼ ਆਉਂਦਾ, ਰੋਜ਼ ਆ ਕੇ ਤੂੰ ਕਿੰਨਾ ਸਮਾਂ ਹੱਥ ਜੋੜ ਕੇ ਖਲੋਤਾ ਰਹਿੰਦਾ ਅਤੇ ਸਾਨੂੰ ਦੱਸ, ਇਹ ਸਰਦੀ, ਇਹ ਗਰਮੀ ਅਤੇ ਆਹ ਉਮਰ ਜਿਹੜੀ ਤੇਰੀ ਹੈ, ਇਹ ਹੱਸਣ ਦੀ, ਖੇਡਣ ਦੀ, ਸੌਣ ਦੀ, ਇਸ ਉਮਰ 'ਚ ਤਾਂ ਬੱਚੇ ਖੇਡਦੇ ਆ। ਉਹ ਪਤਾ ਉੱਤਰ ਕੀ ਦਿੰਦਾ ਮਹਾਰਾਜ ਜਦੋਂ ਕਹਿੰਦੇ ਆ ਤੂੰ ਕਿਉਂ ਨਾ ਰੋਜ਼? ਉਹ ਹੱਥ ਜੋੜ ਕੇ ਕਹਿੰਦਾ ਮਹਾਰਾਜ ਜੀ ਮੇਰੀ ਮਾਈ ਕਹਿੰਦੀ ਹੈ ਕਿ ਸੰਤਾਂ ਨੂੰ ਮਿਲ ਕੇ ਸ਼ਾਂਤੀ ਮਿਲਦੀ ਹੈ, ਸੰਤਾਂ ਨੂੰ ਮਿਲ ਕੇ ਠੰਡ ਪੈਂਦੀ ਹੈ, ਕਲਿਆਣ ਹੁੰਦਾ ਬੰਦੇ ਦਾ। ਗੁਰੂ ਸਾਹਿਬ ਫਿਰ ਅਗਲਾ ਹੀ ਸਵਾਲ ਇਹਦੇ ਉੱਤਰ 'ਚੋਂ ਕਰਦੇ ਆ, ਕਹਿੰਦੇ ਬੇਟਾ ਇਹ ਉਮਰ ਅਤੇ ਸ਼ਾਂਤੀ ਕਲਿਆਣ ਦੇ ਸ਼ਬਦ ਇਹਦੇ ਵੱਡੇ, ਤੈਨੂੰ ਕਿਹਨੇ ਸਿਖਾਇਆ? ਮਾਈ ਨੇ। ਫਿਰ ਇੱਥੇ ਬੱਚਾ ਦੱਸਦਾ ਮੇਰੀ ਜ਼ਿੰਦਗੀ 'ਚ ਪਲਟਾ ਕਿਵੇਂ ਆਇਆ। ਮੈਂ ਬੇਨਤੀ ਕਰਾਂ ਸਾਖੀਕਾਰ, ਮੈਨੂੰ ਪਤਾ ਹੈ ਕਿ ਜਨਮ ਸਾਖੀ 'ਚ ਭਾਈ ਬਾਬੇ ਬੁੱਢੇ ਸਾਹਿਬ ਨਾਲ ਇਹ ਘਟਨਾ ਜੋੜੀ। ਦਰਅਸਲ ਸਿੱਖਾਂ ਦੀ ਭਗਤਮਾਲ ਵਿੱਚ ਇਹ ਭਾਈ ਤਾਰੂ ਨਾਲ ਸੰਬੰਧਿਤ ਘਟਨਾ ਹੈ। ਮਹਾਰਾਜ ਕਹਿੰਦੇ ਕਿਵੇਂ ਪਲਟਾ ਆਇਆ? ਇੱਥੇ ਫਿਰ ਭਾਈ ਤਾਰੂ ਦੱਸਦਾ ਮਹਾਰਾਜ ਜੀ ਕਿ ਮੇਰੀ ਮਾਈ ਇੱਕ ਦਿਨ ਚੁੱਲ੍ਹੇ 'ਚ ਅੱਗ ਬਾਲਦੀ ਸੀ। ਹਾਂ, ਇੱਕ ਥਾਂ 'ਤੇ ਮੈਂ ਪੜ੍ਹਿਆ, ਮੈਂ ਵੇਰਵਾ ਜ਼ਰੂਰ ਦੇ ਦਿੰਦਾ, ਦੁਬਦਾ 'ਚ ਨਹੀਂ ਪਰ ਗੱਲ ਇੱਕੋ ਹੀ। ਉਹਦੇ ਵਿੱਚ ਲਿਖਿਆ ਕਿ ਮਾਈ ਨੇ ਕਿਹਾ ਕਿ ਤਾਰੂ ਮੈਂ ਕੰਮ ਕਾਰ ਕਰਨੀ ਪਈ ਹਾਂ, ਤੂੰ ਚੁੱਲ੍ਹੇ ਵਿੱਚ ਛੇਤੀ ਅੱਗ ਬਾਲ ਲੈ, ਜਿੰਨੀ ਦੇਰ ਤੱਕ ਤੂੰ ਅੱਗ ਬਾਲੇਗਾ ਮੈਂ ਕੰਮ ਕਰ ਲੈ। ਕਹਿੰਦੇ ਮਹਾਰਾਜ ਮੇਰੀ ਮਾਈ ਚੁੱਲ੍ਹੇ 'ਚ ਅੱਗ ਬਾਲ ਰਹੀ ਸੀ, ਹੋਇਆ ਕਿ ਮੈਂ ਦੇਖਿਆ ਜਿਹੜੀਆਂ ਨਿੱਕੀਆਂ ਲੱਕੜਾਂ ਟਾਹਣੀਆਂ ਨੇ ਛੋਟੀਆਂ ਛੋਟੀਆਂ, ਮਾਂ ਮੇਰੀ ਨੇ ਟਾਹਣੀਆਂ ਤੋੜ ਕੇ ਪਹਿਲਾਂ ਅੱਗ ਲਾਈ ਅਤੇ ਜਿਹੜੀਆਂ ਵੱਡੀਆਂ ਲੱਕੜਾਂ ਸਨ ਉਹਨਾਂ ਨੂੰ ਅੱਗ ਬਾਅਦ ਵਿੱਚ ਲਾਈ। ਜਦੋਂ ਟਾਹਣੀਆਂ ਮੱਚ ਗਈਆਂ ਫਿਰ ਉਹਨੇ ਵੱਡੀਆਂ ਲੱਕੜਾਂ ਉੱਤੇ ਰੱਖ ਦਿੱਤੀਆਂ। ਮਹਾਰਾਜ ਕਹਿੰਦੇ ਉਹ ਕਹਿੰਦਾ ਸਤਿਗੁਰੂ ਮੁਝ ਕੋ ਬੈਰਾਗ ਹੋਆ, ਮੈਨੂੰ ਬੈਰਾਗ ਆ ਗਿਆ। ਸੁਣਿਓ, ਮਹਾਰਾਜ ਕਹਿੰਦੇ ਬੈਰਾਗ ਕਿਉਂ ਆ ਗਿਆ? ਕਹਿੰਦਾ ਦਰਅਸਲ ਦਾਤਾ ਜੀ, ਅਸਲ 'ਚ ਛੋਟੀ ਟਾਹਣੀ ਬਾਅਦ ਵਿੱਚ ਆਈ ਏ, ਵੱਡੇ ਟਾਹਣ ਪਹਿਲਾਂ ਨਿਕਲੇ ਨੇ, ਪਰ ਮੈਂ ਕੀ ਦੇਖਿਆ ਜਿਹੜੇ ਬਾਅਦ ਵਿੱਚ ਪੈਦਾ ਹੋਏ ਨੇ ਉਹ ਸਣ ਪਹਿਲਾਂ ਗਏ, ਜਿਹੜੇ ਪਹਿਲਾਂ ਪੈਦਾ ਹੋਏ ਸਨ ਉਹ ਅੱਗ ਬਾਅਦ ਵਿੱਚ ਲੱਗੀ। ਮੈਨੂੰ ਬੈਰਾਗ ਤਾਂ ਆ ਗਿਆ, ਮੈਂ ਬੱਚਾ ਹਾਂ, ਮੇਰੇ ਮਾਈ ਬਾਪ ਦਾਦੇ ਬਜ਼ੁਰਗ ਵੱਡੇ ਨੇ, ਹੋ ਸਕਦਾ ਤਾਰੂ ਇਹਨਾਂ ਨੂੰ ਮੌਤ ਦੀ ਅੱਗ ਲੱਗਣ ਤੋਂ ਪਹਿਲਾਂ ਤੈਨੂੰ ਮੌਤ ਨਾ ਕਿਤੇ ਆ ਜਾਏ। ਬਸ ਇਸ ਗੱਲ ਨੇ ਮੈਨੂੰ ਪਲਟ ਦਿੱਤਾ। ਸੁਣੋ, ਇਹਦਾ ਮਤਲਬ ਇਹ ਹੋਇਆ, ਗੱਲ ਤਾਂ ਟਾਹਣੀਆਂ ਦੀ ਆ ਨਾ, ਕਿ ਛੋਟੀਆਂ ਟਾਹਣੀਆਂ ਨੂੰ ਪਹਿਲਾਂ ਅੱਗ ਲੱਗਦੀ ਹੈ, ਵੱਡੀਆਂ ਨੂੰ ਬਾਅਦ 'ਚ ਲੱਗਦੀ। ਅਤੇ ਬਾਬਾ ਜੀ ਬਸ ਇਸੇ ਗੱਲ ਨੇ ਅੱਗ ਕਾਲ ਦੀ ਤਰ੍ਹਾਂ, ਉਹਨੇ ਸ਼ਬਦ ਵਰਤਿਆ ਅੱਗ ਕਾਲ ਦੀ ਤਰ੍ਹਾਂ, ਜਿਵੇਂ ਅੱਗ ਨਹੀਂ ਪਰਵਾਹ ਕਰਦੀ, ਛੋਟੀ ਵੱਡੀ ਲੱਕੜ ਹਰ ਇੱਕ ਨੂੰ ਫੂਕੀ ਜਾ ਰਹੀ ਹੈ। ਕਹਿੰਦਾ ਮੌਤ ਨੇ ਕੋਈ ਪਰਵਾਹ ਨਹੀਂ ਕਰਨੀ, ਇਹ ਦੁੱਧ ਚੁੰਘਦਾ ਬੱਚਾ ਹੈ, ਮੌਤ ਨੇ ਕੋਈ ਪਰਵਾਹ ਨਹੀਂ ਕਰਨੀ, ਇਸ ਬਜ਼ੁਰਗ ਦਾ ਤਜ਼ਰਬਾ ਬੜਾ ਹੈ, ਜਿਵੇਂ ਅੱਗ ਸਭ ਨੂੰ ਫੂਕ ਦਿੰਦੀ ਹੈ, ਮੌਤ ਵੀ ਇੱਕੋ ਵੇਲੇ ਸਭ ਨੂੰ ਲਿਜਾ ਸਕਦੀ ਹੈ। ਮਹਾਰਾਜ ਮੈਂ ਤਾਂ ਤੁਹਾਡੇ ਕੋਲੋਂ ਨਾ, ਹੁਣ ਸੁਣਿਓ, ਮੈਂ ਇਹ ਸਿਰਫ ਅਜੇ ਸਾਖੀ ਸੁਣਾ ਰਿਹਾ, ਆਪਾਂ ਵਿਆਖਿਆ ਨਹੀਂ ਕੀਤੀ। ਮਹਾਰਾਜ ਇਹ ਮੈਨੂੰ ਹੋਇਆ ਅਤੇ ਮੈਂ ਤੁਹਾਡੇ ਕੋਲ ਆ ਗਿਆ, ਅਤੇ ਜਦੋਂ ਮੈਂ ਤੁਹਾਨੂੰ ਮੱਥਾ ਟੇਕਣਾ, ਮੈਂ ਹੱਥ ਜੋੜ ਕੇ ਖਲੋ ਜਾਂਦਾ, ਮੈਨੂੰ ਕੋਈ ਪਤਾ ਨਹੀਂ ਲੱਗਦਾ ਕਿੱਥੇ ਹਾਂ, ਬਸ ਤੁਹਾਡੇ ਦਰਸ਼ਨ, ਤੁਹਾਡੀ ਚਰਨ ਛੂਹ, ਤੁਹਾਡੇ ਬਚਨ ਮੇਰੇ ਅੰਦਰ ਨੂੰ ਠੰਡ ਪਾਈ ਜਾਂਦੇ ਆ। ਇੱਥੇ ਫਿਰ ਮਹਾਰਾਜ ਬਚਨ ਕਰਦੇ ਆ, ਸੁਣਿਓ, ਗੁਰੂ ਸਾਹਿਬ ਕਹਿੰਦੇ ਤੇਰਾ ਨਾਮ ਤਾਰੂ? ਕਹਿੰਦਾ ਮਹਾਰਾਜ ਤਾਰੂ, ਪਹਿਲਾ ਬਚਨ ਕਰਦੇ ਆ ਤੂੰ ਕੁੱਲ ਤਾਰੂ ਹੋਵੇਗਾ, ਤਾਰੂ ਨਹੀਂ ਤੂੰ ਕੁੱਲ ਤਾਰੂ ਹੋਵੇਗਾ, ਆਪਣੀ ਕੁੱਲ ਨੂੰ ਤਾਰੇਗਾ। ਅਗਲਾ ਬਚਨ ਮਹਾਰਾਜ ਕਹਿੰਦੇ ਆ, ਤਾਰੂ ਜੇ ਮੌਤ ਦੇ ਭੈ ਤੋਂ ਮੁਕਤ ਹੋਣਾ, ਧਰਮ ਦੀ ਕਿਰਤ ਕਰੀ, ਪਹਿਲਾ ਸ਼ਬਦ ਪਹਿਲੇ ਸਿੱਖ ਨੂੰ ਉਪਦੇਸ਼, ਧਰਮ ਦੀ ਕਿਰਤ ਕਰੀ ਵੰਡ ਕੇ ਛਕੀ, ਪਹਿਲਾ ਉਪਦੇਸ਼ ਜੀ ਸਿਰਫ ਧਰਮ ਦੀ ਕਿਰਤ ਵੰਡ ਕੇ ਛਕੀ। ਦੂਜਾ ਉਪਦੇਸ਼, ਤਾਰੂ ਜਦੋਂ ਤੂੰ ਸੰਗਤ ਵਿੱਚ ਹੱਥ ਜੋੜ ਕੇ ਖਲੋਨਾ ਜਾਂ ਤੂੰ ਘਰ ਬੈਠਾ ਹੁੰਦਾ, ਤੂੰ ਇਸ ਤਰ੍ਹਾਂ ਅਭਿਆਸ ਕਰਿਆ ਕਰ, ਜਦੋਂ ਤੇਰਾ ਸਾਹ ਅੰਦਰ ਜਾਏ ਤੇ ਉਸ ਸਾਹ ਵਿੱਚ ਚੇਤੇ ਕਰ ਵਾਹਿਗੁਰੂ, ਜਦੋਂ ਤੇਰਾ ਸਾਹ ਬਾਹਰ ਨਿਕਲੇ ਤੇ ਉਦੋਂ ਵੀ ਬੋਲੀ ਵਾਹਿਗੁਰੂ। ਇਹਨੂੰ ਇਕੱਠੇ ਸ਼ਬਦ ਕਹੇ। ਬਾਬਾ ਬੁੱਢਾ ਸਾਹਿਬ ਨੂੰ ਅੱਗੇ ਆਵੇਗਾ ਨਾ ਜੀ, ਜੇ ਇੱਥੇ ਆ ਗਏ ਜਾਂ ਵੈਸ ਸੈਕਰਾਮੈਂਟੋ ਬਾਬਾ ਜੀ ਦਾ ਜ਼ਿਕਰ ਆਇਆ, ਉਹਨਾਂ ਨੂੰ ਹੋਰ ਤਰ੍ਹਾਂ ਕਹਿੰਦੇ ਆ ਕਿ ਅੰਦਰ ਜਾਏ ਤੇ ਬੋਲ ਵਾਹ ਤੇ ਬਾਹਰ ਨਿਕਲੇ ਸਵਾਸ ਤੇ ਬੋਲ ਗੁਰੂ। ਪਰ ਤਾਰੂ ਨੂੰ ਕਹਿੰਦੇ ਆ ਤੂੰ ਇਹ ਕੰਮ ਕਰਿਆ ਕਰ, ਜਦੋਂ ਸੰਗਤ ਵਿੱਚ ਖਲੋਤਾ ਹੈ, ਬੈਠਾ ਹੈ ਬੇਟਾ, ਤੂੰ ਸਵਾਸਾਂ ਨੂੰ ਅੰਦਰ ਸਾਹ ਜਾਏ ਵਾਹਿਗੁਰੂ, ਬਾਹਰ ਨਿਕਲੇ ਤੇ ਵਾਹਿਗੁਰੂ। ਇਹ ਸਾਡਾ ਦੂਜਾ ਬਚਨ ਚੇਤੇ ਰੱਖੀ। ਦੋ ਗਏ ਜੀ, ਪਹਿਲਾ ਧਰਮ ਦੀ ਕਿਰਤ ਤੇ ਵੰਡ ਕੇ ਖਾਈ, ਦੂਜਾ ਬਚਨ ਸਾਹ ਬੇਟਾ ਅੰਦਰ ਜਾਏ ਤੇ ਵਾਹਿਗੁਰੂ, ਬਾਹਰ ਜਾਏ ਤੇ ਵਾਹਿਗੁਰੂ। ਤੀਸਰਾ ਬਚਨ ਕਹਿੰਦੇ ਨੇ ਤਾਰੂ ਰਾਗ ਤੇ ਦਵੈਸ਼ ਤੋਂ ਆਪਣੇ ਆਪ ਨੂੰ ਮੁਕਤ ਕਰਨਾ ਹੈ। ਉੱਥੇ ਇੱਕ ਉਦਾਹਰਨ ਬੜੀ ਸੋਹਣੀ ਬਾਬਾ ਜੀ ਨੇ ਦਿੱਤੀ, ਇਹ ਸ਼ਬਦ ਸਮਝ ਨਹੀਂ ਛੇਤੀ ਪੈਣਾ, ਰਾਗ ਤੇ ਦਵੈਸ਼, ਇਹ ਬੜੀ ਵੀ ਆਉਂਦਾ। ਰਾਗ ਦਾ ਲਫ਼ਜ਼ੀ ਅਰਥ ਗਾਉਣ ਨਾਲ ਵੀ ਹੈ, ਜਿਹਨੂੰ ਬਾਣੀ 'ਚ ਅਸੀਂ ਖਰਕ ਸੋ ਵਰਤਦੇ ਹਾਂ, ਖਰਕ ਤੇ ਰਾਗ ਬੜੇ ਨੇੜੇ ਨੇੜੇ ਨੇ। ਰਾਗ ਦਾ ਅਰਥ ਪ੍ਰਸੰਨਤਾ ਹੈ, ਇੱਥੇ ਰਾਗ ਦਾ ਲਫ਼ਜ਼ੀ ਅਰਥ ਕਰਾਂਗੇ ਮੋਹ ਪਕੜ, ਤੇ ਦਵੈਸ਼ ਦਾ ਅਰਥ ਹੈ ਜੈਲਸ। ਤਾਰੂ ਜੇ ਅੰਦਰ ਨਾਮ ਤੇ ਸ਼ਾਂਤੀ ਚਾਹੁੰਦਾ ਇੱਕ ਮੋਹ ਤੋਂ ਮੁਕਤ ਹੋ ਜੀ ਅਤੇ ਦੂਜੀ ਈਰਖਾ ਤੋਂ ਮੁਕਤ ਹੋ ਜੀ, ਜੈਲਸ ਨਾ ਕਰੀ ਕਿਸੇ ਨਾਲ। ਇਹ ਤੀਸਰਾ ਵਚਨ ਕਿਹਾ ਜੀ, ਰਾਗ ਅਤੇ ਦਵੈਸ਼ ਤੋਂ ਮੁਕਤ। ਮੈਂ ਇਹਦੀ ਵਿਆਖਿਆ ਡਿਟੇਲ ਨਾਲ ਕਰਾਂਗਾ, ਕਿਉਂਕਿ ਮੇਰੀ ਇੱਛਾ ਸੀ ਵੀ ਮੈਂ ਇਕੱਲਾ ਸਿੱਖ ਦੀ ਸਾਖ ਹੀ ਨਹੀਂ, ਜੋ ਗੁਰੂ ਜੀ ਨੇ ਚਾਰ ਪੰਜ ਸ਼ਬਦ ਦੇ ਲਈ ਕਹੇ ਨੇ ਇਹਦੀ ਵਿਆਖਿਆ ਗੁਰੂ ਗ੍ਰੰਥ ਸਾਹਿਬ 'ਚੋਂ ਕਰੀਏ ਵੀ ਮਹਾਰਾਜ ਕੀ ਕਹਿੰਦੇ ਪਏ। ਪਹਿਲਾਂ ਮੈਂ ਸ਼ਬਦ ਕੀਤਾ ਮੌਤ ਦੀ ਗੱਲ, ਭਾਈ ਤਾਰੂ ਨੇ ਕੀਤੀ। ਗੁਰੂ ਨਾਨਕ ਸਾਹਿਬ ਇੱਕੋ ਬਚਨ ਕਹਿੰਦੇ ਆ ਕਿ ਧਰਮ ਦੀ ਕਿਰਤ ਕਰੀ ਅਤੇ ਵੰਡ ਕੇ ਛਕੀ। ਦੂਸਰਾ ਬਚਨ ਮਹਾਰਾਜ ਕਹਿੰਦੇ ਆ ਕਿ ਸਵਾਸ ਅੰਦਰ ਜਾਏ ਅਤੇ ਵਾਹਿਗੁਰੂ, ਬਾਹਰ ਨਿਕਲੇ ਅਤੇ ਵਾਹਿਗੁਰੂ। ਇਹਦਾ ਮਤਲਬ ਇੱਕ ਗੱਲ ਹੋਰ ਸਾਡੀ ਖੁੱਲ੍ਹ ਗਈ ਹਿਸਟਰੀ ਵਿੱਚੋਂ ਕਿ ਵਾਹਿਗੁਰੂ ਸ਼ਬਦ ਦਾ ਜਾਪ ਗੁਰੂ ਨਾਨਕ ਸਾਹਿਬ ਜੀ ਕਰਾਉਂਦੇ ਪਏ ਆ। ਵਾਹਿਗੁਰੂ ਸ਼ਬਦ ਦਾ ਜਾਪ ਗੁਰੂ ਸਾਹਿਬ ਕਰਾ ਰਹੇ, ਅੰਦਰ ਜਾਏ ਵਾਹਿਗੁਰੂ, ਬਾਹਰ ਨਿਕਲੇ ਵਾਹਿਗੁਰੂ। ਤੀਸਰਾ ਬਚਨ ਬੇਨਤੀ ਕਰਾਂ, ਰਾਗ ਅਤੇ ਦਵੈਸ਼ ਤੋਂ ਮੁਕਤ ਹੋਣਾ ਹੈ। ਇੱਥੇ ਫਿਰ ਮਹਾਰਾਜ ਕਹਿੰਦੇ ਜਦੋਂ ਇਹ ਤਿੰਨ ਗੱਲਾਂ ਤੂੰ ਮੰਨ ਲਏਗਾ ਨਾ, ਬੱਚਾ ਸੁਣ ਰਿਹਾ ਸਾਰੀ ਸੰਗਤ ਇਕੱਠੀ ਅਤੇ ਸਿਰਫ ਹੱਥ ਜੋੜ ਕੇ ਮਹਾਰਾਜ ਅੱਗੇ ਖਲੋਤਾ, ਗੁਰੂ ਜੀ ਉਹਨੂੰ ਕਹਿ ਰਹੇ, ਕਹਿੰਦੇ ਤਿੰਨ ਗੱਲਾਂ ਮੰਨ ਲਏਗਾ ਜੀ ਸਤਿਗੁਰੂ। ਕਹਿੰਦੇ ਬੇਟਾ ਤੇਰੇ ਵਿੱਚ ਸਾਰੇ ਰੱਬ ਵਾਲੇ ਗੁਣ ਪ੍ਰਗਟ ਹੋ ਜਾਣਗੇ, ਤੇਰੇ ਵਿੱਚ ਸੰਤ ਵਾਲੇ ਗੁਣ ਪ੍ਰਗਟ ਹੋ ਜਾਣਗੇ। ਅੱਗੇ ਫਿਰ ਗੁਰੂ ਸਾਹਿਬ ਜਿਹੜੀ ਉਦਾਹਰਨ ਦਿੰਦੇ ਇਹਨੂੰ ਸੁਣਿਓ। ਮੈਨੂੰ ਯਾਦ ਹੈ ਇਹ ਉਦਾਹਰਨ ਹਿੰਦੀ ਦੇ ਕਈ ਵਿਦਵਾਨ ਇੰਡੀਆ ਵਿੱਚ ਵਰਤਦੇ ਹੁੰਦੇ ਸਨ। ਉਹ ਫਿਰ ਬੱਚਾ ਬੇਨਤੀ ਨਹੀਂ ਕਰਦਾ, ਪਰ ਗੁਰੂ ਸਾਹਿਬ ਕਹਿੰਦੇ ਆ ਤੂੰ ਇਹ ਕਰ, ਤੇਰੇ ਵਿੱਚ ਸਾਰੇ ਗੁਣ ਰੱਬ ਦੇ ਪ੍ਰਗਟ ਹੋ ਜਾਣਗੇ। ਕਹਿੰਦਾ ਜੀ ਮਹਾਰਾਜ ਕਿਵੇਂ? ਹੁਣ ਗੁਰੂ ਸਾਹਿਬ ਅੱਗੇ ਕੀ ਕਹਿੰਦੇ ਆ ਇਹਨੂੰ ਥੋੜ੍ਹਾ ਧਿਆਨ ਨਾਲ ਸੁਣੋਗੇ ਸਮਝ ਪਏਗੀ। ਗੁਰੂ ਸਾਹਿਬ ਕਹਿੰਦੇ ਆ ਤਾਰੂ, ਇੱਕ ਰਾਜੇ ਨੇ ਫਟਕਾ ਮਹਿਲ ਬਣਾਇਆ, ਫਟਕ ਸ਼ੀਸ਼ੇ ਦਾ ਮਹਿਲ ਬਣਾਇਆ। ਇਉਂ ਸਮਝੋ ਵੀ ਇੱਕ ਦੀਵਾਰ ਸ਼ੀਸ਼ੇ ਦੀ ਬਣਾ ਦਿੱਤੀ। ਇਹਨੂੰ ਧਿਆਨ ਨਾਲ ਸੁਣੋ ਇਸ ਸ਼ਬਦ ਨੂੰ। ਉਸ ਦੀਵਾਰ ਦੇ ਵਿੱਚ ਹੀਰੇ, ਮੋਤੀ, ਸੋਨਾ, ਇਹਦੀ ਫੁੱਲ ਮੀਨਾਕਾਰੀ ਕਨਾ ਦਿੱਤੀ। ਸ਼ਬਦ ਵਰਤਾਂ ਜਿਵੇਂ ਹੀਰਿਆਂ ਦੇ ਜੁੜ ਕੇ ਫੁੱਲ, ਸੋਨੇ ਦੀਆਂ ਤਾਰਾਂ ਦੇ ਫੁੱਲ, ਰਤਨ ਜੜ ਦਿੱਤੇ। ਅਤੇ ਨਾਲ ਰਾਜੇ ਨੇ ਕਹਿ ਦਿੱਤਾ ਜਿਹਦੀ ਇਹਦੀ ਬਿਲਕੁਲ ਸਾਹਮਣੇ, ਇਹਦੇ ਬਰਾਬਰ, ਪੋਜ਼ਿਟਿਵ ਸ਼ਬਦ ਵਰਤਣੇ ਆ ਨਾ ਜੀ, ਇਹਦੇ ਸਾਹਮਣੇ ਜਿਹੜੀ ਦੀਵਾਰ ਹੈ ਇਹਨੂੰ ਚੰਗੀ ਤਰ੍ਹਾਂ ਕੂਚਣਾ ਸ਼ੁਰੂ ਕਰ ਦਿਓ, ਇਹਨੂੰ ਰਗੜਨਾ ਸ਼ੁਰੂ ਕਰ ਦਿਓ। ਸੁਣਿਓ ਬੇਨਤੀ। ਮਹਾਰਾਜ ਦੇਖੋ ਕਿੱਡੇ ਧਿਆਨ ਨਾਲ ਸਮਝਾਉਂਦੇ ਪਏ ਨੇ, ਪੁੱਤਰ ਤੇਰੇ 'ਚ ਗੁਣ ਕਿਵੇਂ ਆਉਣਗੇ? ਕਹਿੰਦੇ ਨੇ ਸਾਰੇ ਗੁਣ ਬਾਣੀ 'ਚ ਨੇ। ਕਹਿੰਦੇ ਨੇ ਰਾਜੇ ਨੇ ਇੱਕ ਦੀਵਾਰ ਵਿੱਚ, ਕੱਚ ਦੀ ਦੀਵਾਰ ਹੈ, ਉਹਦੇ ਵਿੱਚ ਹੀਰੇ ਨੇ, ਮੋਤੀ ਨੇ, ਇਹ ਸਾਰੇ ਜੜੇ ਨੇ, ਮੀਨਾਕਾਰੀ ਹੋਈ ਹੈ। ਜਿਹੜੀ ਇਹਦੇ ਸਾਹਮਣੇ ਦੀਵਾਰ ਹੈ ਉਹ ਬਿਲਕੁਲ ਖਾਲੀ ਹੈ। ਅਤੇ ਰਾਜੇ ਨੇ ਕਹਿ ਦਿੱਤਾ ਨੌਕਰਾਂ ਨੂੰ ਵੀ ਇਹਨੂੰ ਚੰਗੀ ਤਰ੍ਹਾਂ ਮਾਂਜਣਾ ਸ਼ੁਰੂ ਕਰੋ, ਇਹਨੂੰ ਸਾਫ਼ ਕਰਨਾ ਸ਼ੁਰੂ ਕਰੋ। ਕਹਿੰਦੇ ਸਾਰੇ ਉਹ ਚੰਗੀ ਤਰ੍ਹਾਂ ਇਹਨੂੰ ਘੋਟ ਘੋਟ ਕੇ ਸਾਫ਼ ਕਰਨ ਲੱਗ ਪਏ। ਸਾਰੀ ਸੰਗਤ ਸੁਣ ਰਹੀ ਮਹਾਰਾਜ ਬੱਚੇ ਨੂੰ ਸਮਝਾਉਣ ਲਈ। ਕਹਿੰਦੇ ਤਾਰੂ, ਕੁਝ ਦਿਨਾਂ ਬਾਅਦ ਉਸ ਦੀਵਾਰ ਨੂੰ ਰਗੜ ਕੇ, ਘੋਟ ਕੇ ਸਾਫ਼ ਕਰਦਿਆਂ, ਮਾਂਜਦਿਆਂ, ਇਉਂ ਸਮਝ ਅੱਜ ਕੱਲ੍ਹ ਵਰਤੋ ਜੀ ਜਿਵੇਂ ਰੰਗ ਕਰਨ ਲੱਗਿਆਂ ਰੇਗ ਮਾਰ ਨਾਲ ਨਹੀਂ ਸਾਫ਼ ਕਰਦੇ। ਕਹਿੰਦੇ ਇੰਨਾ ਚੰਗੀ ਤਰ੍ਹਾਂ ਸਾਫ਼ ਕਰੀ ਜਾਣ ਅਤੇ ਵਿੱਚ ਪਰਦਾ ਕੀਤਾ ਹੋਇਆ, ਜਿਹੜੀ ਕੱਚ ਵਾਲੀ ਦੀਵਾਰ ਉਹਦੇ ਵਿੱਚ ਅਤੇ ਦੂਜੀ ਦੀਵਾਰ 'ਚ ਪਰਦਾ ਕੀਤਾ, ਜਦੋਂ ਉਹ ਦੀਵਾਰ ਨੂੰ ਚੰਗੀ ਤਰ੍ਹਾਂ ਘੁੱਟ ਕੇ, ਮਾਂਝ ਕੇ, ਲਿਸ਼ਕਾ ਦਿੱਤਾ, ਅਤੇ ਰਾਜੇ ਨੇ ਕਿਹਾ ਪਰਦਾ ਪਰਾਂ ਕਰੋ। ਜਦੋਂ ਪਰਦਾ ਪਰਾਂ ਕੀਤਾ ਤਾਰੂ, ਮੀਨਾਕਾਰੀ ਕੱਚ ਦੀ ਦੀਵਾਰ ਸੀ ਅਤੇ ਪਰਛਾਵੇਂ ਉਹਦੇ ਦੂਜੀ ਦਰਬਾਰ 'ਚ ਨਜ਼ਰ ਆਉਣ ਲੱਗ ਪਏ, ਕਿਉਂਕਿ ਉਹ ਸਾਫ਼ ਹੋ ਗਈ ਦੀਵਾਰ। ਉਸ ਸਾਫ਼ ਦੀਵਾਰ ਦੇ ਵਿੱਚ ਸਾਰੇ ਜਿਹੜੇ ਹੀਰੇ ਮੋਤੀ ਸਨ ਉਹ ਵੀ ਚਮਕਣ ਲੱਗ ਪਏ। ਫਿਰ ਬੇਨਤੀ ਸੁਣਿਓ, ਕਿਉਂਕਿ ਉਹ ਮਾਂਝ ਦਿੱਤੀ ਨਾ, ਸਾਫ਼ ਕਰ ਦਿੱਤੀ, ਜਿਹੜੇ ਹੀਰੇ ਉਹਦੇ ਸਨ ਇਉਂ ਕਹਾਂ ਵੀ ਕੱਚ ਦੀ ਕੰਧ ਵਾਲਾ ਪਰਛਾਵਾਂ ਪ੍ਰਤੀਬਿੰਬ ਉਹ ਸਾਫ਼ ਕੀਤੀ, ਦੀਵਾਰ 'ਚ ਬਹਿ ਗਿਆ। ਤਾਰੂ, ਜੇ ਇੱਕ ਦੀਵਾਰ ਕੂਚ ਕੇ ਸਾਫ਼ ਕਰ ਦਈਏ, ਉਹਦੇ ਵਿੱਚ ਹੀਰੇ ਮੋਤੀਆਂ ਵਾਲੀ ਦੀਵਾਰ ਦਾ ਚਮਕ ਆ ਜਾਂਦੀ ਹੈ, ਪ੍ਰਤੀਬਿੰਬ ਆਉਂਦੇ ਨੇ। ਜਦੋਂ ਤੇਰਾ ਅੰਦਰ ਕੂਚ ਕੇ ਸਾਫ਼ ਹੋ ਜਾਏਗਾ ਨਾ, ਜਿਹੜੇ ਬਾਣੀ 'ਚ ਬਚਨ ਤੂੰ ਪੜ੍ਹਨਾ ਸਾਰੇ ਤੇਰੇ ਅੰਦਰ ਪ੍ਰਗਟ ਹੋ ਜਾਣਗੇ। ਦੇਖੋ ਮਹਾਰਾਜ ਉਦਾਹਰਨ, ਮੈਂ ਬੇਨਤੀ ਕਰਾਂ, ਦੇਖੋ ਇਹ ਸ਼ਬਦ ਅਸੀਂ ਬੜੀ ਵਾਰੀ ਸੁਣਿਆ ਹੋਵੇਗਾ, ਪਰ ਗੁਰੂ ਸਾਹਿਬ ਇੱਕ ਨਿੱਕੇ ਜਿਹੇ ਬੱਚੇ ਨੂੰ ਆਤਮਕ ਗਿਆਨ ਦੇਣ ਲਈ ਕੀ ਉਪਦੇਸ਼ ਪੈ ਕਰਦੇ ਕਿ ਬੇਟਾ ਇਸ ਤਰ੍ਹਾਂ ਅੰਦਰ ਮਾਂਝ ਲਈਏ, ਜਿਉਂ ਜਿਉਂ ਅੰਦਰ ਮਾਂਝਿਆ ਜਾਏਗਾ ਜੋ ਕੁਝ ਗੁਰਬਾਣੀ 'ਚ ਲਿਖਿਆ ਸਾਰਾ ਕੁਝ ਤੇਰੇ ਅੰਦਰ ਪ੍ਰਗਟ ਹੋ ਜਾਏਗਾ। ਸਿੱਧੇ ਗੱਲ ਹੈ, ਇਹਦਾ ਮਤਲਬ ਇੱਥੇ ਫਿਰ ਕਿਹਾ ਜਾਂਦਾ, ਮੈਂ ਆਪ ਨੂੰ ਇੱਕ ਬੇਨਤੀ ਕਰਦਿਆਂ, ਕਿਹਾ ਜਾਂਦਾ ਹੈ ਕਿ ਗੁਰੂ ਸਾਹਿਬ ਨੇ ਇਹ ਬਚਨ ਕਹਿ ਕੇ ਨੇ ਬੱਚੇ ਨੇ ਮੱਥਾ ਟੇਕਿਆ। ਅਗਲਾ ਸ਼ਬਦ ਕਿਹਾ ਸੀ ਤਾਰੂ, ਇਹ ਭਾਈ ਮਨੀ ਸਿੰਘ ਨੇ ਲਿਖਿਆ, ਇਹਨਾਂ ਬਾਰੇ ਮੈਂ ਹੋਰ ਪੜ੍ਹਿਆ, ਉੱਥੇ ਲਿਖਿਆ ਸੀ ਤੂੰ ਅੱਗ ਨਹੀਂ ਕਿਤੇ ਲਾਉਣੀ, ਤੂੰ ਅੱਗ ਬੁਝਾਉਣੀ ਹੈ। ਸੱਚੀ ਮੁੱਚੀ ਇਹ ਵੀ ਗੱਲ ਬੜੀ ਕਮਾਲ ਦੀ ਸੀ। ਕਈਆਂ ਥਾਵਾਂ 'ਤੇ ਤੀਲੀਆਂ ਚਿੰਗਾੜੀਆਂ ਅਤੇ ਭੱਖ ਦੇ ਕੋਲੇ ਅੱਗ ਲਾਉਂਦੇ ਆ, ਕਈ ਥਾਵਾਂ 'ਤੇ ਲੋਕਾਂ ਦੀ ਜ਼ਬਾਨ ਤੀਲੀ ਬਣ ਕੇ ਅੱਗ ਲਾਈ ਜਾਂਦੀ ਹੈ। ਤੂੰ ਅੱਗ ਨਹੀਂ ਲਾਉਣੀ, ਤੂੰ ਬੁਝਾਉਣੀ ਹੈ। ਮੈਂ ਇੱਕ ਕਿਤਾਬ ਹੈ ਜੀ ਸਾਡੇ ਸ਼ਹੀਦ, ਗਿਆਨੀ ਭਜਨ ਸਿੰਘ ਦੀ ਲਿਖੀ, ਉਹ ਪੜ੍ਹਨ ਵਾਲੀ, ਸਾਰੇ ਸ਼ਹੀਦ ਐਡਿਟ ਕੀਤੇ ਆ, ਉਹਦੇ ਵਿੱਚ ਉਹਨਾਂ ਭੂਮਿਕਾ 'ਚ ਲਿਖਿਆ ਹੈ ਇਹ ਹੀ ਭਾਈ ਤਾਰੂ ਦਾ, ਉੱਥੇ ਭਾਈ ਤਾਰਾ ਲਿਖਿਆ ਕਿ ਇਹਦਾ ਪਿੰਡ ਲਾਹੌਰ ਦੇ ਨੇੜੇ ਸੀ। ਜਦੋਂ ਬਾਬਰ ਨੇ ਹਮਲਾ ਕੀਤਾ ਅਤੇ ਇਹ ਬੱਚਾ ਜਿਹੜਾ ਪਾਣੀ ਦਾ ਭਾਂਡਾ ਭਰ ਕੇ, ਮਸ਼ਕ ਭਰ ਕੇ, ਸੜਦੇ ਹੋਏ ਲੋਕਾਂ ਦੇ ਆਵਾਜ਼ ਦੇ ਕੇ ਕਹਿੰਦਾ ਕਿੱਥੇ ਬੈਠੇ ਹੋ, ਆਓ ਬਲ ਦੀ ਅੱਗ ਬੁਝਾਈਏ। ਕਿਹਾ ਜਾਂਦਾ ਇਹ ਬੱਚਾ ਬਾਲਟੀ ਪਾਣੀ ਦੀ ਜਾਂ ਭਾਂਡਾ ਪਾਣੀ ਦਾ ਇੱਕ ਤਾਂ ਮਸ਼ਕ ਲਿਖੇ, ਅਤੇ ਇਸ ਨੂੰ ਸਭ ਤੋਂ ਪਹਿਲੀ ਵਾਰ ਪ੍ਰਿੰਸੀਪਲ ਗੰਗਾ ਸਿੰਘ ਇੱਕ ਮੈਗਜ਼ੀਨ ਕਰਦੇ ਸਨ ਅੰਮ੍ਰਿਤ, ਉਹਦੇ ਵਿੱਚ ਉਹਨਾਂ ਨੇ ਡਿਟੇਲ ਨਾਲ ਦਿੱਤਾ ਸੀ ਕਿ ਇਹ ਬੱਚਾ ਅੱਗ ਬੁਝਾਉਂਦਾ ਅਤੇ ਇਹਨੂੰ ਹਾਕਮ ਫੜ ਲੈਂਦੇ ਆ, ਅਤੇ ਨਾਲ ਕਹਿੰਦੇ ਆ ਵੀ ਤੂੰ ਤੇ ਤੂੰ ਕੀ ਲੈਣਾ ਅੱਗ ਬੁਝਾ ਕੇ। ਇਹ ਕਹਿੰਦਾ ਮੈਂ ਯਤਨ ਕਰਾਂਗਾ ਅੱਗ ਬੁਝੇ। ਉਹ ਕਹਿੰਦੇ ਇੰਨੇ ਭਾਂਬੜ ਬਲਦੇ ਪਏ ਲੋਕ ਸੜ ਰਹੇ ਆ, ਤੇਰੀ ਨਿੱਕੀ ਜਿਹਾ ਭਾਂਡਾ ਅੱਗ ਬੁਝਾ ਦੇਗਾ? ਕਹਿੰਦਾ ਮੇਰਾ ਇਹ ਮਤਲਬ ਨਹੀਂ ਕਿ ਮੈਂ ਬੁਝਾ ਸਕਾਂਗਾ, ਮੇਰਾ ਇਹਨਾਂ ਬਚਨੇ ਮੈਂ ਆਪਣੇ ਮੁਰਸ਼ਦ ਦਾ ਬਚਨ ਪਾਲਣਾ ਪਿਆ। ਉਹਨਾਂ ਕਿਹਾ ਅੱਗ ਬੁਝਾਉਣੀ ਹੈ ਅਤੇ ਮੈਂ ਅੱਗ ਬੁਝਾਉਣ ਦਾ ਯਤਨ ਕਰ ਰਿਹਾ, ਮੈਂ ਅੰਤਲੇ ਸਵਾਸ ਤੱਕ ਆਪਣੇ ਗੁਰੂ ਨਾਨਕ ਦਾ ਬਚਨ ਮੰਨ ਰਿਹਾ। ਇਤਿਹਾਸ ਕਹਿੰਦਾ ਇਸ ਬੱਚੇ ਨੂੰ ਪਕੜ ਕੇ ਬਲਦੀ ਹੋਈ ਅੱਗ ਦੇ ਭਾਂਬੜ ਵੀ ਸੱਟ ਕੇ ਜਿਉਂਦੇ ਨੂੰ ਸਾੜ ਦਿੱਤਾ ਸੀ। ਮੈਂ ਕਿਤਾਬਾਂ ਦਾ ਜ਼ਿਕਰ ਤਾਂ ਕਰ ਦਿੱਤਾ ਮਨ 'ਚ ਆਵੇ, ਅਸਲ 'ਚ ਉਸ ਸ਼ਹੀਦਾਂ ਵਿੱਚ ਇਹ ਇਸ ਭੂਮਿਕਾ ਵਿੱਚ ਉਹਨਾਂ ਕਿਹਾ ਭਾਈ ਤਾਰੂ ਇਹਨੂੰ ਸ਼ਹੀਦ ਕੀਤਾ ਗਿਆ। ਗੁਰੂ ਸਾਹਿਬ ਨੇ ਜਿਹੜੇ ਬਚਨ ਕਹੇ, ਥੋੜ੍ਹਾ ਜਿਹਾ ਆਪਾਂ ਅਸੀਂ ਇਹਦੀ ਵਿਆਖਿਆ ਜ਼ਰੂਰ ਕਰਨੀ, ਮੈਂ ਇਸ ਥੋੜ੍ਹੀ ਸ਼ੁਰੂਆਤ ਅੱਜ ਕਰ ਦਿੰਦਾ। ਇਹ ਗੱਲ ਚਾਰ ਗੱਲਾਂ ਨੋਟ ਕਰਕੇ ਚੇਤੇ ਰੱਖਿਓ ਕਿ ਮਹਾਰਾਜ ਨੇ ਭਾਈ ਤਾਰੂ ਨੂੰ ਪਹਿਲੀ ਗੱਲ ਕਹੀ ਸੀ, ਤਿੰਨ ਗੱਲਾਂ ਜਿਹੜੀਆਂ ਕਹੀਆਂ ਸਨ। ਪਹਿਲਾ ਸ਼ਬਦ ਗੁਰੂ ਜੀ ਨੇ ਕਿਹਾ ਸੀ ਧਰਮ ਦੀ ਕਿਰਤ ਕਰੀ ਅਤੇ ਵੰਡ ਕੇ ਛਕੀ। ਦੂਜਾ ਸ਼ਬਦ ਕਿਹਾ ਸੀ ਇਕੱਲੀ ਕਿਰਤ ਨਾਲ ਨਹੀਂ ਕੁਝ ਬਣਨਾ, ਨਾਲ ਕੀਰਤੀ ਵੀ ਕਰੀ, ਤੂੰ ਸਵਾਸਾਂ ਨਾਲ ਅਭਿਆਸ ਕਰ। ਅਤੇ ਇਹਨੂੰ ਯੋਗ ਮਤ ਨਾਲ ਪਲੀਜ਼ ਨਾ ਜੋੜਿਓ, ਸਵਾਸਾਂ ਨਾਲ ਅਭਿਆਸ ਤਾਂ ਕਰੀਦਾ ਜਿੱਦਣ ਮੌਤ ਆਉਣੀ ਹੈ, ਉਦਣ ਸਵਾਸ ਹੀ ਅਖੀਰ 'ਤੇ ਨਿਕਲਣੇ ਨੇ। ਜੇ ਜਿਉਂਦੇ ਜੀ ਸਵਾਸ ਵਿੱਚ ਨਾਮ ਦਾ ਅਭਿਆਸ ਸ਼ੁਰੂ ਹੋ ਜਾਏਗਾ, ਗੁਰੂ ਮੇਰ ਕਰੇ ਅੰਤਲਾ ਸਵਾਸ ਵੀ ਵਾਹਿਗੁਰੂ ਕਹਿੰਦਿਆਂ ਨਿਕਲੇਗਾ। ਮਹਾਰਾਜ ਤਾਂ ਕਹਿੰਦੇ ਆ ਜਿਉਂਦਿਆਂ ਪ੍ਰੈਕਟਿਸ ਕਰ, ਇਹ ਅਭਿਆਸ ਕਰ। ਮੈਂ ਫਿਰ ਸ਼ਬਦ ਵਰਤਾ, ਪਹਿਲੀ ਕਿਰਤ ਧਰਮ ਦੀ ਵੰਡ ਛਕਣਾ, ਦੂਜਾ ਨਾਮ, ਅਤੇ ਤੀਜਾ ਬਚਨ ਕਿਹਾ ਰਾਗ ਅਤੇ ਦਵੈਸ਼ ਤੋਂ ਬਚਣਾ ਹੈ, ਇਹ ਗੁਣ ਤੇਰੇ ਅੰਦਰ ਹੋਣ। ਕੱਲ੍ਹ ਨੂੰ ਮੈਂ ਇਹਨਾਂ ਚਾਰ ਸ਼ਬਦਾਂ ਨੂੰ ਵਿਆਖਿਆ ਕਰਨ ਦਾ ਯਤਨ ਕਰਾਂਗਾ, ਅਤੇ ਮੇਰੀ ਬੇਨਤੀ ਤੁਸੀਂ ਜੇ ਚੰਗਾ ਲੱਗੇ ਨੋਟ ਜ਼ਰੂਰ ਕਰ ਲਿਆ ਜੀ।